ਤੁਸੀਂ ਹੋ SBS ਪੰਜਾਬੀ ਦੇ ਨਾਲ।
ਪੇਸ਼ ਨੇ ਅੱਜ ਦੀਆਂ ਹੈਡਲਾਈਨਸ। ਫੈਡਰਲ ਕੋਰਟ ਨੇ ਸਕੌਟ ਮੋਰਿਸਨ ਦੇ ਪੈਪ 11 ਦੇ ਫੈਸਲੇ ਨੂੰ ਪਲਟਿਆ। 2021 ਵਿਚ ਮੋਰਿਸਨ ਨੇ ਸਮੁੰਦਰ ਵਿਚ ਪੈਟਰੋਲੀਅਮ ਖੂਹ ਦੇ ਵਿਸਤਾਰ ਨੂੰ ਕੀਤੀ ਸੀ ਨਾ। ਆਸਟ੍ਰੇਲੀਆ ਦੇ ਡਾਇਸਪੋਰਾ ਭਾਈਚਾਰਿਆਂ ਨੂੰ ਵਿਦੇਸ਼ੀ ਦਖਲ ਅੰਦਾਜ਼ੀ ਰਾਹੀਂ ਬਣਾਇਆ ਜਾ ਰਿਹਾ ਨਿਸ਼ਾਨਾ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓਨੀਲ ਨੇ ਜਿਤਾਈ ਚਿੰਤਾ। ਅਤੇ ਆਸਟ੍ਰੇਲੀਅਨ ਦੌੜਾਕ ਪੀਟਰ ਬੋਲ ਨੂੰ ਡੋਪਿੰਗ ਦੇ ਸਕਾਰਾਤਮਕ ਦੋਸ਼ਾਂ ਤੋਂ ਮੁਕਤ ਕੀਤੇ ਜਾਣ ਦਾ ਜਤਾਇਆ ਜਾ ਰਿਹਾ ਹੈ ਸ਼ੱਕ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦੁਆਰਾ ਨਿਊ ਸਾਊਥ ਵੇਲਜ਼ ਤੱਟ ਤੋਂ ਇਕ ਵਿਵਾਦਪੂਰਨ ਗੈਸ ਡ੍ਰਿਲਿੰਗ ਪ੍ਰੋਜੈਕਟ ਨੂੰ ਰੋਕਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਏ। ਦਸੰਬਰ 2021 ਵਿਚ ਸ੍ਰੀਮਾਨ ਮੋਰਿਸਨ ਨੇ ਗੁਪਤ ਤੌਰ ਉਤੇ ਆਪਣੇ ਆਪ ਨੂੰ ਸਰੋਤ ਮੰਤਰੀ ਨਿਯੁਕਤ ਕੀਤਾ ਅਤੇ ਵੋਲੋਂਗੋਂਗ ਅਤੇ ਨਿਊ ਕੈਸਲ ਦੇ ਵਿਚਕਾਰ ਸਮੁੰਦਰ ਵਿਚ ਇਕ ਪੈਟਰੋਲੀਅਮ ਖੂਹ ਦਾ ਵਿਸਤਾਰ ਕਰਨ ਲਈ ਪੈਪ 11 ਵਜੋਂ ਜਾਣੇ ਜਾਂਦੇ ਸੰਪਤੀ ਊਰਜਾ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਗੁਪਤ ਮੰਤਰਾਲਿਆਂ ਦੇ ਘੁਟਾਲੇ ਦੇ ਖੁਲਾਸੇ ਤੋਂ ਬਾਅਦ ਐਸੈਟ ਐਨਰਜੀ ਨੇ ਪਿਛਲੇ ਸਾਲ ਪੈਪ 11 ਦੇ ਫੈਸਲੇ ਨੂੰ ਕਾਨੂੰਨੀ ਚੁਣੌਤੀ ਦਿੱਤੀ ਸੀ। ਇਸ ਨੇ ਦਲੀਲ ਦਿੱਤੀ ਕਿ ਮਿਸਟਰ ਮੋਰਿਸਨ ਨੇ ਪ੍ਰਕਿਰਿਆਤਮਕ ਨਿਰਪੱਖਤਾ ਦੀਆਂ ਜ਼ਰੂਰਤਾਂ ਦੀ ਉਲੰਘਣਾ ਕੀਤੀ ਸੀ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਮੰਤਰੀ ਵਜੋਂ ਜਾਇਜ਼ ਤੌਰ ਉਤੇ ਨਿਯੁਕਤ ਨਹੀਂ ਕੀਤਾ ਗਿਆ ਸੀ। ਆਪਣੇ ਫੈਸਲੇ ਵਿਚ ਫੈਡਰਲ ਕੋਰਟ ਨੇ ਸਹਿਮਤੀ ਦਿੱਤੀ ਹੈ ਕਿ ਮਿਸਟਰ ਮੋਰਿਸਨ ਦਾ ਫੈਸਲਾ ਪੱਖਪਾਤ ਦੁਆਰਾ ਪ੍ਰਭਾਵਿਤ ਹੋਇਆ ਸੀ ਅਤੇ ਕੁਦਰਤੀ ਨਿਆਂ ਦੇ ਨਿਯਮਾਂ ਦੀ ਉਲੰਘਣਾ ਹੋਈ ਸੀ। ਪਰ ਇਹ ਵੀ ਦੱਸਣਯੋਗ ਹੈ ਕਿ ਫੈਡਰਲ ਕੋਰਟ ਦੇ ਜਸਟਿਸ ਡੈਰਨ ਜੈਕਸਨ ਨੇ ਇਸ ਬਾਰੇ ਕੋਈ ਖੋਜ ਨਹੀਂ ਕੀਤੀ ਕਿ ਕੀ ਮੋਰਿਸਨ ਨੇ ਅਰਜ਼ੀ ਦਾ ਫੈਸਲਾ ਕਰਨ ਦੇ ਉਦੇਸ਼ ਲਈ ਗੁਪਤ ਰੂਪ ਵਿਚ ਆਪਣੇ ਆਪ ਨੂੰ ਸਰੋਤ ਮੰਤਰੀ ਵਜੋਂ ਨਿਯੁਕਤ ਕੀਤਾ ਸੀ ਜਾਂ ਨਹੀਂ। ਪੈਪ 11 ਐਪਲੀਕੇਸ਼ਨ ਨੂੰ ਹੁਣ ਇਕ ਸੰਯੁਕਤ ਸੰਘੀ ਨਿਊ ਸਾਊਥ ਵੇਲਜ਼ ਅਥਾਰਟੀ ਨੂੰ ਭੇਜ ਦਿੱਤਾ ਗਿਆ ਏ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓਨੀਲ ਨੇ ਵਿਦੇਸ਼ੀ ਦਖਲਅੰਦਾਜ਼ੀ ਨੂੰ ਆਸਟ੍ਰੇਲੀਅਨ ਲੋਕਤੰਤਰ ਲਈ ਮੁੱਖ ਖਤਰਿਆਂ ਵਿਚੋਂ ਇਕ ਦਸਿਆ ਏ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਨੂੰ ਦਿੱਤੇ ਇਕ ਭਾਸ਼ਣ ਵਿਚ ਸ੍ਰੀਮਤੀ ਓਨੀਲ ਨੇ ਇਰਾਨ ਨੂੰ ਆਸਟ੍ਰੇਲੀਆ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਵਿਚ ਲੱਗੇ ਦੋਸ਼ਾਂ ਵਿਚੋਂ ਇਕ ਵਜੋਂ ਨਾਮ ਦੇਣ ਦਾ ਅਸਾਧਾਰਨ ਕਦਮ ਚੁੱਕਿਆ ਏ। ਉਸਨੇ ਖੁਲਾਸਾ ਕੀਤਾ ਕਿ ਆਸਟ੍ਰੇਲੀਅਨ ਜਾਸੂਸੀ ਏਜੰਸੀ ACO ਨੇ ਹਾਲ ਹੀ ਵਿਚ ਇਕ ਇਰਾਨੀ ਆਸਟ੍ਰੇਲੀਅਨ ਵਿਅਕਤੀ ਉਤੇ ਇਰਾਨੀ ਸ਼ਾਸਨ ਦੁਆਰਾ ਵਿਦੇਸ਼ੀ ਦਖਲ ਅੰਦਾਜ਼ੀ ਦੀ ਕਾਰਵਾਈ ਨੂੰ ਨਾਕਾਮ ਕਰ ਦਿੱਤਾ ਏ। ਸ੍ਰੀਮਤੀ ਓਨੀਲ ਦਾ ਕਹਿਣਾ ਏ ਕਿ ਆਸਟ੍ਰੇਲੀਆ ਵਿਚ ਰਹਿਣ ਵਾਲੇ ਡਾਇਸਪੋਰਾ ਭਾਈਚਾਰਿਆਂ ਨੂੰ ਹਰ ਰੋਜ਼ ਵਿਦੇਸ਼ੀ ਦਖਲ ਅੰਦਾਜ਼ੀ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਏ।
We see it when diaspora communities peacefully protest about the actions of their government from their home country. In some instances, in many instances, they will be photographed, they will be harassed, they will be followed as a result. We see it when members of those communities speak out publicly against violence or intimidation in their home country. We see it when people in those communities or their families back home are threatened, harassed or intimidated because of actions that they have undertaken here in our free and fair democracy.
ਗ੍ਰੀਨਸ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਦੇ ਹਾਊਸਿੰਗ ਫੰਡ ਪੈਕੇਜ ਦੇ ਤਹਿਤ ਆਸਟ੍ਰੇਲੀਆ ਦਾ ਰਿਹਾਇਸ਼ੀ ਸੰਕਟ ਹੋਰ ਵਿਗੜ ਜਾਵੇਗਾ। ਗੱਠਜੋੜ ਦੁਆਰਾ ਇਸ ਦਾ ਵਿਰੋਧ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਸਰਕਾਰ ਨੂੰ ਆਪਣਾ $10 billion ਫੰਡ ਪਾਸ ਕਰਵਾਉਣ ਲਈ ਗ੍ਰੀਨਸ ਅਤੇ 2 ਕ੍ਰਾਸ ਬੈਂਚਰਾਂ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ। ਗ੍ਰੀਨਸ ਬਿੱਲ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕਰ ਰਹੇ ਨੇ ਅਤੇ ਹਰ ਸਾਲ ਸਮਾਜਿਕ ਅਤੇ ਕਿਫਾਇਤੀ ਰਿਹਾਇਸ਼ਾਂ ਵਿਚੋਂ ਘੱਟੋ ਘੱਟ $5 billion ਨਿਵੇਸ਼ ਕਰਨ ਦੀ ਮੰਗ ਕਰ ਰਹੇ ਨੇ। ਪਾਰਟੀ ਦੇ ਹਾਊਸਿੰਗ ਬੁਲਾਰੇ ਮੈਕਸ ਚੈਂਡਲਰ ਮਾਥਰ ਦਾ ਕਹਿਣਾ ਏ ਕਿ ਸਰਕਾਰ ਦੀ ਮੌਜੂਦਾ ਤਜਵੀਜ਼ ਹਾਊਸਿੰਗ ਦੀ ਵੱਧ ਰਹੀ ਕਮੀ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹੋਵੇਗੀ।
Right now, every year, the federal government invests $12 billion in tax concessions for property investors via negative gearing and capital gains. The idea that the federal government can't find $5 billion every year to invest in building social and affordable housing, to us, seems ridiculous.
ਗ੍ਰੀਨਸ ਕਿਰਾਏਦਾਰਾਂ ਲਈ ਇਕ ਰਾਸ਼ਟਰੀ ਯੋਜਨਾ ਦੀ ਵੀ ਮੰਗ ਕਰ ਰਹੇ ਨੇ, ਜਿਸ ਵਿਚ ਕਿਰਾਏ ਵਿਚ ਵਾਧੇ ਉਤੇ ਰੋਕ ਅਤੇ ਰਾਸ਼ਟਰਮੰਡਲ ਕਿਰਾਇਆ ਸਹਾਇਤਾ ਨੂੰ ਦੁੱਗਣਾ ਕਰਨਾ ਅਤੇ 5 ਸਾਲਾਂ ਵਿਚ ਰਿਮੋਟ ਇੰਡੀਜਨਸ ਹਾਊਸਿੰਗ ਵਿਚ $1 billion ਨਿਵੇਸ਼ ਸ਼ਾਮਲ ਨੇ। SBS ਦੇ ਮੈਨੇਜਿੰਗ ਡਾਇਰੈਕਟਰ ਜੇਮਸ ਟੇਲਰ ਦਾ ਕਹਿਣਾ ਏ ਕਿ ਸੋਸ਼ਲ ਮੀਡੀਆ ਦੀ ਦਿੱਗਜ ਮੈਟਾ ਨਾਲ ਇਸ ਦੀ ਖ਼ਬਰ ਸਮੱਗਰੀ ਨੂੰ ਲੈ ਕੇ ਸੌਦਾ ਕਰਨ ਵਿਚ ਬ੍ਰੌਡਕਾਸਟਰ ਦੀ ਅਸਮਰੱਥਾ ਇਸ ਦੇ ਬਹੁ ਸਭਿਆਚਾਰਕ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੀ ਏ। ਮਿਸਟਰ ਟੇਲਰ ਨੇ ਸੈਨੇਟ ਦੇ ਅਨੁਮਾਨਾਂ ਨੂੰ ਦਸਿਆ ਏ ਕਿ SBS ਫੈਡਰਲ ਸਰਕਾਰ ਦੇ ਨਿਊਜ਼ ਮੀਡੀਆ ਸੌਦੇਬਾਜ਼ੀ ਕੋਡ ਦੇ ਤਹਿਤ ਆਪਣੀ ਖ਼ਬਰ ਸਮੱਗਰੀ ਨੂੰ ਸਾਂਝਾ ਕਰਨ ਲਈ ਮੈਟਾ ਦੇ ਨਾਲ ਵਪਾਰਕ ਪ੍ਰਬੰਧ ਕਰਨ ਲਈ ਅਜੇ ਤੱਕ ਸਿਰਫ਼ ਇਕ ਪ੍ਰਮੁੱਖ ਮੀਡੀਆ ਸੰਸਥਾ ਏ। ਉਸਨੇ ਸੈਨੇਟ ਦੀ ਵਾਤਾਵਰਣ ਅਤੇ ਸੰਚਾਰ ਵਿਧਾਨ ਕਮੇਟੀ ਨੂੰ ਦੱਸਿਆ ਹੈ ਕਿ SBS ਨੂੰ ਕਦੇ ਵੀ ਮੈਟਾ ਤੋਂ ਕੋਈ ਕਾਰਨ ਨਹੀਂ ਦਿੱਤਾ ਗਿਆ ਹੈ ਕਿ ਗੱਲਬਾਤ ਕਿਉਂ ਨਹੀਂ ਕੀਤੀ ਜਾ ਰਹੀ। ਪਰੋ ਕਹਿੰਦੇ ਨੇ ਕਿ ਉਹ ਅਸਲ ਅਤੇ ਸਹੀ ਖਬਰਾਂ ਅਤੇ ਜਾਣਕਾਰੀ ਪ੍ਰਦਾਨ ਕਰਨ ਦੇ ਮਾਮਲੇ ਵਿਚ ਬ੍ਰੌਡਕਾਸਟਰ ਦੇ ਦਰਸ਼ਕਾਂ ਉੱਤੇ ਸੌਦੇ ਦੀ ਘਾਟ ਦੇ ਪ੍ਰਭਾਵ ਬਾਰੇ ਚਿੰਤਿਤ ਨੇ।
If you look through many large language groups, a number of them have an engagement with Meta which exceeds the Australian average. So to many communities, you know, Facebook is the internet. And so we feel like it has a particular impact on our audiences which might be more pronounced than perhaps some other media providers.
ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਕੈਂਪਸ ਵਿਚ ਇਕ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ ਘੱਟ 5 ਹੋਰ ਜ਼ਖਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਸ਼ੂਟਰ ਨੇ ਡੈਟਰੋਇਟ ਤੋਂ ਲਗਭਗ 145 ਕਿਲੋਮੀਟਰ ਉੱਤਰ ਪੱਛਮ ਵਿਚ ਯੂਨੀਵਰਸਿਟੀ ਦੇ ਈਸਟ ਲੈਂਸਿੰਗ ਕੈਂਪਸ ਵਿਚ ਇਕ ਅਕੈਡਮਿਕ ਇਮਾਰਤ ਅਤੇ ਇਕ ਯੂਨੀਅਨ ਬਿਲਡਿੰਗ ਉੱਤੇ ਗੋਲੀਬਾਰੀ ਕੀਤੀ। ਪੁਲਿਸ ਬੰਦੂਕਧਾਰੀ ਦੀ ਭਾਲ ਕਰ ਰਹੀ ਹੈ। ਮਿਸ਼ੀਗਨ ਸਟੇਟ ਯੂਨੀਵਰਸਿਟੀ ਕੈਂਪਸ ਪੁਲਿਸ ਦੇ ਅੰਤਰਿਮ ਡਿਪਟੀ ਚੀਫ ਕ੍ਰਿਸ ਰੋਜ਼ਮੈਨ ਦਾ ਕਹਿਣਾ ਹੈ ਕਿ ਜਦੋਂ ਤੱਕ ਛਾਪੇਮਾਰੀ ਜਾਰੀ ਹੈ, ਸਟਾਫ ਅਤੇ ਵਿਦਿਆਰਥੀਆਂ ਨੂੰ ਉੱਥੇ ਹੀ ਰੁਕੇ ਰਹਿਣ ਦੀ ਸਲਾਹ ਦਿੱਤੀ ਗਈ ਹੈ।
We are doing everything we can to ensure the safety of our campus and all of our students. We currently have hundreds of police officers and law enforcement officials, state, local, and federal, on campus, working in a coordinated effort to ensure the safety of campus and identify and apprehend the suspect.
ਚੱਕਰਵਾਤ ਗੈਬਰੀਅਲ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ ਦੇ ਨੇਤਾ ਦੇ ਤੌਰ ਉੱਤੇ ਪਹਿਲੇ ਪ੍ਰਸ਼ਨ ਕਾਲ ਵਿਚ ਹੀ ਮੁਸ਼ਕਲਾਂ ਵਧਾ ਦਿੱਤੀਆਂ। ਸਦਨ ਦੇ ਨੇਤਾ ਗ੍ਰਾਂਟ ਰੋਬਰਟਸਨ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਮੌਸਮ ਦੀ ਘਟਨਾ ਕਾਰਨ MPs ਦੀਆਂ ਹੋਰ ਤਰਜੀਹਾਂ ਨੇ ਅਤੇ ਨਿਊਜ਼ੀਲੈਂਡ ਦੇ ਨਵੇਂ ਨੇਤਾ ਨੂੰ ਹੁਣ ਅਗਲੇ ਹਫ਼ਤੇ ਸੰਸਦੀ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਚੱਕਰਵਾਤ ਕਾਰਨ ਦੇਸ਼ ਦੇ ਉੱਤਰੀ ਟਾਪੂ ਉੱਤੇ ਵੱਡੇ ਪੱਧਰ ਉੱਤੇ ਹੜ੍ਹ, ਜ਼ਮੀਨ ਖਿਸਕਣ ਅਤੇ ਵੱਡਾ ਸਮੁੰਦਰੀ ਤੂਫਾਨ ਆਇਆ ਹੈ। ਬਹੁਤ ਸਾਰੇ ਲੋਕ ਅਜੇ ਵੀ ਬਿਜਲੀ ਤੋਂ ਬਿਨਾਂ ਨੇ ਅਤੇ ਕੁਝ ਭਾਈਚਾਰੇ ਪੂਰੀ ਤਰ੍ਹਾਂ ਕੱਟੇ ਹੋਏ ਨੇ। ਸ਼੍ਰੀਮਾਨ ਹਿਪਕਿੰਸ ਦਾ ਕਹਿਣਾ ਹੈ ਕਿ ਐਮਰਜੈਂਸੀ ਦੀ ਰਾਸ਼ਟਰੀ ਸਥਿਤੀ ਘੋਸ਼ਿਤ ਕੀਤੀ ਗਈ ਹੈ ਅਤੇ ਰੱਖਿਆ ਬਲ ਸਹਾਇਤਾ ਪ੍ਰਦਾਨ ਕਰਨ ਲਈ ਪੱਬਾਂ ਭਾਰ ਨੇ।
It has been a very big night for New Zealanders across the country, but particularly in the upper North Island. I want to acknowledge the situation that New Zealanders have been waking up to this morning. A lot of families displaced, a lot of homes without power, extensive damage done across the country.
ਫਿਜੀ ਦੇ ਮੁੱਖ ਟਾਪੂ ਉੱਤੇ ਪਰਿਵਾਰਕ ਛੁੱਟੀਆਂ ਦੌਰਾਨ ਇੱਕ 8 ਸਾਲ ਦੇ ਬੱਚੇ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ। ਕਾਹਿਰਾ ਵਿਨੀਤਾਨਾ ਸਿਡਨੀ ਵਿੱਚ ਰਹਿ ਰਿਹਾ ਇੱਕ ਨਿਊਜ਼ੀਲੈਂਡ ਦਾ ਨਾਗਰਿਕ ਸੀ ਅਤੇ ਸ਼ੱਕ ਹੈ ਕਿ ਉਸਨੂੰ ਬਿਜਲੀ ਦਾ ਕਰੰਟ ਲੱਗਾ ਏ। ਉਹ ਇੱਕ ਮਸ਼ਹੂਰ ਛੁੱਟੀਆਂ ਵਾਲੇ ਰਿਜ਼ੋਰਟ ਵਿੱਚ ਮ੍ਰਿਤਕ ਪਾਇਆ ਗਿਆ ਸੀ, ਪਰ ਮੌਤ ਦੇ ਕਾਰਨਾਂ ਦੀ ਅਜੇ ਵੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ ਹੈ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਕੈਂਸਰ ਕੌਂਸਲ ਦੀ ਇੱਕ ਨਵੀਂ ਰਿਪੋਰਟ ਈ ਸਿਗਰਟ ਦੀ ਉਪਲਬਧਤਾ ਅਤੇ ਵਰਤੋਂ ਨੂੰ ਸੀਮਿਤ ਕਰਨ ਲਈ ਨੀਤੀਗਤ ਕਾਰਵਾਈ ਲਈ ਵੱਧ ਰਹੇ ਜਨਤਕ ਸਮਰਥਨ ਦਾ ਖੁਲਾਸਾ ਕਰਦੀ ਹੈ। ਡਾਟਾ ਦਰਸਾਉਂਦਾ ਹੈ ਕਿ 10 ਵਿਚੋਂ 9 ਆਸਟ੍ਰੇਲੀਅਨ ਚਾਹੁੰਦੇ ਨੇ ਕਿ ਦੇਸ਼ ਵਿਚ ਵੈਪਿੰਗ ਦੀ ਵੱਧਦੀ ਲੱਤ ਨੂੰ ਰੋਕਣ ਲਈ ਸਰਕਾਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਥੈਰਾਪੇਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਨੂੰ ਸੌਂਪੀ ਗਈ ਇਕ ਬੇਨਤੀ ਵਿਚ ਕੈਂਸਰ ਕੌਂਸਲ ਨੇ ਰਾਜ ਅਤੇ ਪ੍ਰਦੇਸ਼ ਏਜੰਸੀਆਂ ਦੁਆਰਾ ਲਾਗੂ ਕਰਨ ਵਿਚ ਸਹਾਇਤਾ ਕਰਨ ਅਤੇ ਗੈਰ ਕਾਨੂੰਨੀ ਵਿਕਰੀ ਨੂੰ ਰੋਕਣ ਲਈ ਸਾਰੇ ਵੈਪਿੰਗ ਉਤਪਾਦਾਂ ਦੇ ਆਯਾਤ ਅਤੇ ਸਰਹੱਦੀ ਨਿਯੰਤਰਣ ਦੀ ਮੰਗ ਕੀਤੀ ਹੈ। ਕੈਂਸਰ ਕੌਂਸਲ ਦੀ ਲਿਬੀ ਜੋਰਡਾਈਨ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਈ ਸਿਗਰਟਾਂ ਨੂੰ ਨਿਕੋਟੀਨ ਮੁਕਤ ਵਜੋਂ ਝੂਠਾ ਲੇਬਲ ਲਗਾਇਆ ਜਾਂਦਾ ਹੈ, ਪਰ ਪਾਇਆ ਗਿਆ ਹੈ ਕਿ ਉਨ੍ਹਾਂ ਵਿਚ 50 ਸਿਗਰਟਾਂ ਜਿੰਨੀ ਨਿਕੋਟੀਨ ਹੁੰਦੀ ਹੈ।
Nicotine is a scheduled poison, which means that you need a doctor's prescription to obtain a vape that contains nicotine. What we are calling on the government to do is to strengthen border controls so that when an e-cigarette product or vape product enters the country, that unless it's bound for a pharmacy or for a person who's trying to quit smoking that has a prescription from their doctor, that it's not allowed over the border.
ਅਤੇ ਹੁਣ ਰੁਕ ਕਰਦੇ ਹਾਂ ਖੇਡ ਜਗਤ ਦਾ। ਸਪੋਰਟ ਇੰਟੈਗ੍ਰਿਟੀ ਆਸਟ੍ਰੇਲੀਆ ਨੇ ਡੋਪਿੰਗ ਦੇ ਦੋਸ਼ਾਂ ਤੋਂ ਬਾਅਦ ਆਸਟ੍ਰੇਲੀਅਨ ਦੌੜਾਕ ਪੀਟਰ ਬੋਲ ਦੀ ਬੇਕਸੂਰਤਾ ਉੱਤੇ ਸ਼ੱਕ ਜਤਾਇਆ ਏ। ਮੱਧ ਦੂਰੀ ਦੇ ਦੌੜਾਕ ਨੂੰ ਪਿਛਲੇ ਅਕਤੂਬਰ ਵਿਚ ਇਕ ਸਕਾਰਾਤਮਕ ਏ ਨਮੂਨਾ ਵਾਪਸ ਕਰਨ ਤੋਂ ਬਾਅਦ ਅਸਥਾਈ ਤੌਰ ਉਤੇ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਹੁਣ ਉਸੇ ਟੈਸਟ ਦੇ ਦੂਜੇ ਨਮੂਨੇ ਦੇ ਸ਼ੁਰੂਆਤੀ ਨਤੀਜੇ ਦੀ ਪੁਸ਼ਟੀ ਨਾ ਕਰਨ ਤੋਂ ਬਾਅਦ ਮੁਅੱਤਲੀ ਹਟਾ ਦਿੱਤੀ ਗਈ ਏ। ਟਵਿੱਟਰ ਉੱਤੇ ਬੋਲ ਨੇ ਕਿਹਾ ਕਿ ਉਸ ਨੂੰ ਡੋਪਿੰਗ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਆਪਣੀ ਰਾਹਤ ਜ਼ਾਹਰ ਕਰਦਿਆਂ ਉਸਨੇ ਆਪਣੀ ਬੇਗੁਨਾਹੀ ਦਾ ਐਲਾਨ ਕੀਤਾ ਹੈ। ਪਰ ਸਪੋਰਟ ਇੰਟੈਗ੍ਰਿਟੀ ਆਸਟ੍ਰੇਲੀਆ ਨੇ ਆਪਣਾ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਬੇਮੇਲ ਨਤੀਜਾ ਇਕ ਨਕਾਰਾਤਮਕ ਨਤੀਜੇ ਵਰਗਾ ਨਹੀਂ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਡੋਪਿੰਗ ਰੋਕੂ ਸੰਹਿਤਾ ਦੇ ਅਧੀਨ ਨਿਯਮ ਇਸ ਨੂੰ ਦੂਜੀ ਮਾਹਰ ਦੀ ਰਾਏ ਲੈਣ ਦੀ ਲੋੜ ਹੈ ਅਤੇ ਜਾਂਚ ਜਾਰੀ ਹੈ। ਟੰਬੁਲਟਨ ਵਿਚ ਹੁਣ ਵੇਲਾ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ ਇਕ ਡਾਲਰ ਦੀ ਕੀਮਤ 57.63 ਭਾਰਤੀ ਰੁਪਏ, ਪਾਕਿਸਤਾਨ ਦੇ 186.96 ਰੁਪਏ ਅਤੇ ਯੂ ਐਸ ਏ ਦੇ 69 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਮੈਲਬਰਨ ਅਤੇ ਹੋਬਾਰਟ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ ਰਹੇਗਾ 30 ਅਤੇ 27 ਡਿਗਰੀ। ਸਿਡਨੀ ਅਤੇ ਕੈਨਬਰਾ ਵਿਚ ਕੁਝ ਕੁ ਬਦਲਵਾਹੀ ਦੇ ਨਾਲ ਤਾਪਮਾਨ ਰਹੇਗਾ 26 ਅਤੇ 28 ਡਿਗਰੀ। ਬ੍ਰਿਸਬੇਨ ਵਿਚ ਹਲਕੇ ਮੀਂਹ ਦੀ ਸੰਭਾਵਨਾ ਅਤੇ ਤਾਪਮਾਨ ਰਹੇਗਾ 29 ਡਿਗਰੀ। ਪਰਥ ਵਿਚ ਕੁਝ ਕੁ ਬਦਲਵਾਹੀ ਅਤੇ ਤਾਪਮਾਨ ਰਹੇਗਾ 26 ਡਿਗਰੀ। ਐਡੀਲੇਡ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ ਰਹੇਗਾ 35 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਇਹ ਬੁਲੇਟਿਨ। ਐਸ ਬੀ ਐਸ ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ?